ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨਾਲ ਅਸੀਂ ਸਾਡੇ ਸਮਾਲ ਬਿਜ਼ਨੈਸਿਸ ਸੈਗਮੈਂਟ ਅਧੀਨ ਗੱਲ ਕਰਨ ਜਾ ਰਹੇ ਹਾਂ। SBS ਸਟੂਡੀਓ ਵਿੱਚ ਬੜਾ ਹੀ ਨਿੱਘਾ ਸਵਾਗਤ ਹੈ ਜੀ ਤੁਹਾਡਾ ਜੀ ਆਇਆਂ ਨੂੰ। ਹਰਪ੍ਰੀਤ,
ਥੈਂਕ ਯੂ ਜੀ।
ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਤੁਹਾਡਾ ਪਿਛੋਕੜ ਕਿੱਥੋਂ ਦਾ ਹੈ, ਤੁਸੀਂ ਆਸਟ੍ਰੇਲੀਆ ਕਦੋਂ ਆਏ?
ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਾਂਗਾ, ਜਿੰਨੇ ਵੀ SBS ਰੇਡੀਓ ਪੰਜਾਬੀ ਸੁਣਨ ਵਾਲੇ ਸਰੋਤੇ ਨੇ। ਪਿੱਛੋਂ ਜੀ ਅਸੀਂ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਹਾਂ ਅਤੇ ਸਟੱਡੀ ਵਗੈਰਾ ਹਾਇਰ ਸਟੱਡੀਜ਼ ਲਈ ਅਸੀਂ ਬਾਹਰ ਆਸਟ੍ਰੇਲੀਆ ਆ ਗਏ ਸੀ ਜੀ।
ਅਤੇ ਕਿਸ ਚੀਜ਼ ਦੀ ਸਟੱਡੀ ਕੀਤੀ ਤੁਸੀਂ?
ਮੈਂ ਜੀ ਆਟੋਮੋਟਿਵ ਕੀਤੀ।
ਅੱਛਾ, ਅਸੀਂ ਸਮਾਲ ਬਿਜ਼ਨੈਸਿਸ ਦੀ ਗੱਲ ਕਰਦੇ ਹਾਂ ਅਤੇ ਜੋਬ ਦੀ ਬਜਾਏ ਬਿਜ਼ਨਸ ਆਪਣਾ ਸ਼ੁਰੂ ਕਰਨ ਦਾ ਤੁਸੀਂ ਕਿਵੇਂ ਫੈਸਲਾ ਕੀਤਾ? ਕਿਉਂਕਿ ਪ੍ਰਵਾਸੀਆਂ ਦਾ ਇਹ ਵੀ ਹੁੰਦਾ ਕਿ ਨਾ ਇਨਵੈਸਟਮੈਂਟ ਵੀ ਕਾਫੀ ਹੁੰਦੀ ਹੈ, ਟਾਈਮ ਦੀ ਵੀ ਹੁੰਦੀ ਹੈ, ਪੈਸੇ ਦੀ ਵੀ ਹੁੰਦੀ ਹੈ ਅਤੇ ਇੱਕ ਸਹੀ ਗਾਈਡੈਂਸ ਦੀ ਵੀ ਲੋੜ ਹੁੰਦੀ ਹੈ। ਅਤੇ ਤੁਸੀਂ ਕਿਵੇਂ ਡਿਸਾਈਡ ਕੀਤਾ ਕਿ ਹਾਂ ਤੁਸੀਂ ਬਿਜ਼ਨਸ ਕਰਨਾ ਹੈ ਅਤੇ ਸਕਸੈਸਫੁਲ ਰਹੇਗਾ? ਕੀ ਸ਼ੁਰੂਆਤ ਕਿਸ ਤਰ੍ਹਾਂ ਹੋਈ?
ਮੈਂ ਜੋਬ ਕਰਦਾ ਸੀ ਜੀ, ਮੈਂ ਆਟੋਮੋਟਿਵ ਸਟੱਡੀਜ਼ ਅਜੇ ਕਰ ਹੀ ਰਿਹਾ ਸੀ। ਸਾਡੇ ਜਿਹੜੇ ਕਾਲਜ ਦੇ ਹੈੱਡ ਆਫ ਡਿਪਾਰਟਮੈਂਟ ਸੀਗੇ ਆਟੋਮੋਟਿਵ ਦੇ, ਉਹਨਾਂ ਨੇ ਮੈਨੂੰ ਪਿੱਕ ਕੀਤਾ ਕਿ ਤੁਸੀਂ ਇੰਟਰਨੈਸ਼ਨਲ ਲੋਕਲ ਸਟੂਡੈਂਟਸ ਨੂੰ ਤੁਸੀਂ ਆਟੋਮੋਟਿਵ ਦੇ ਵਿੱਚ ਟੀਚਿੰਗ ਦਿਆ ਕਰੋ। ਮੈਂ ਟੀਚਿੰਗ ਸਟਾਰਟ ਕਰਤੀ ਜੀ ਅਤੇ ਉਹ ਕਾਫੀ ਅੱਛਾ ਐਕਸਪੀਰੀਅੰਸ ਸੀਗਾ। ਫਿਰ ਨਾਲ ਨਾਲ ਮੈਂ ਆਪਣਾ ਕੰਮ ਵੀ ਕਰਦਾ ਸੀ ਗਰਾਜ ਦੇ ਵਿੱਚ, ਜਿੱਥੋਂ ਮੈਨੂੰ ਬਿਜ਼ਨਸ ਬਾਰੇ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਸੀ ਕਿ ਬਿਜ਼ਨਸ ਕਿੱਦਾਂ ਮੈਨੇਜ ਕਰਨਾ, ਉਹ ਮੈਂ ਸਟੱਡੀ ਕੀਤੀ ਸੀ। ਟੈਕਨੀਕਲ ਇਨਫੋਰਮੇਸ਼ਨ ਵੀ ਮੈਨੂੰ ਨਾਲ ਨਾਲ ਹੈਲਪ ਹੁੰਦੀ ਸੀ ਕਿ ਇਹ ਕੰਮ ਕਿੱਦਾਂ ਬਰੀਕੀ ਵਾਲਾ ਕੰਮ ਹੈ। ਫਿਰ ਜਦੋਂ ਮੈਂ ਟੀਚਿੰਗ ਦੀ ਲਾਈਨ 'ਚ ਆ ਗਿਆ ਅਤੇ ਫਿਰ ਮੈਨੂੰ ਹੋਇਆ ਕਿ ਯਾਰ ਮੈਂ ਕਿਤੇ ਨਾ ਆਪਣੀ ਜਿਹੜੀ ਪ੍ਰੈਕਟੀਕਲ ਸਾਈਡ ਹੈ ਆਟੋਮੋਟਿਵ ਉਹ ਤੋਂ ਮੈਂ ਦੂਰ ਹੋ ਰਿਹਾ। ਥੋੜ੍ਹਾ ਜਿਹਾ ਚੈਲੇਂਜ ਸੀਗਾ, ਡਰ ਆਉਂਦਾ ਸੀ ਕਿ ਤੁਸੀਂ ਕਿੱਦਾਂ ਆਪਣਾ ਬਿਜ਼ਨਸ ਕਰਨਾ ਵਾ, ਚੱਲੇਗਾ ਨਹੀਂ ਚੱਲੇਗਾ, ਤੁਸੀਂ ਇਨਵੈਸਟਮੈਂਟ ਕਰੋਗੇ ਬੜੋ। ਫਿਰ ਮੈਂ ਰਿਸਕ ਲਿਆ, ਆਪਣੀ ਵਰਕਸ਼ਾਪ ਬਾਰੇ ਸੈਟਅਪ ਕਰਨ ਬਾਰੇ ਸੋਚਿਆ ਸੀ।
ਅਤੇ ਤੁਹਾਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ? ਕਿੰਨਾ ਟਾਈਮ ਲੱਗਿਆ ਇੱਕ ਆਪਣਾ ਬਿਜ਼ਨਸ ਸੈਟਅਪ ਕਰਨ ਦੇ ਵਿੱਚ?
ਵੇਖੋ ਜੀ, ਚੈਲੇਂਜ ਪਹਿਲੇ ਦਿਨ ਤੋਂ ਹੀ ਸੀਗਾ। ਸਾਨੂੰ ਤਕਰੀਬਨ 3 ਸਾਲ ਅੱਜ ਲੱਗ ਗਏ ਨੇ ਕਿ ਉਹਨੂੰ ਤੁਸੀਂ ਸੈਟਅਪ ਕਰਨਾ। ਕਾਫੀ ਚੈਲੰਜ ਸੀਗੇ। ਵੇਖੋ, ਅਸੀਂ ਸਭ ਤੋਂ ਪਹਿਲਾਂ ਤੇ ਕਮਿਊਨੀਕੇਸ਼ਨ ਦੀ ਵੀ ਚੀਜ਼ ਆਉਂਦੀ, ਕਿਉਂਕਿ ਸਾਡਾ ਬਿਜ਼ਨਸ ਹੈਗਾ ਸਮਾਲ ਬਿਜ਼ਨਸ, ਉਹਦੇ ਵਿੱਚ ਅਸੀਂ ਕਸਟਮਰ ਦੀ ਸਾਡੀ ਰੀਟੇਲ ਹੁੰਦੀ ਹੈ, ਫੇਸ ਟੂ ਫੇਸ ਕਸਟਮਰ ਡੀਲਿੰਗ ਹੁੰਦੀ ਹੈ। ਕਮਿਊਨੀਕੇਸ਼ਨ ਦੀ ਇੱਕ ਚੀਜ਼ ਸੀਗੀ ਕਿ ਤੁਹਾਨੂੰ ਆਸਟ੍ਰੇਲੀਅਨ ਇੰਗਲਿਸ਼ ਲੈਂਗੁਏਜ ਐਕਸੈਂਟ ਵੀ ਹੋਣਾ ਚਾਹੀਦਾ, ਯੂ ਨੋ। ਉਸ ਤੋਂ ਇਲਾਵਾ ਜਗ੍ਹਾ ਕਿਹੜੀ ਦੇਖਣੀ ਹੈ, ਫਿਰ ਸਟਾਫ ਕਿੱਦਾਂ ਹਾਇਰ ਕਰਨਾ ਵਾ, ਫਿਰ ਉਹ ਸਟਾਫ ਵੀ ਪ੍ਰੋਪਰਲੀ ਕੁਆਲੀਫਾਈਡ ਹੈਗਾ ਵਾ, ਤੁਹਾਡੀ ਮਾਰਕੀਟਿੰਗ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ, ਕਿਉਂਕਿ ਜਿਸ ਇੰਡਸਟਰੀ 'ਚ ਅਸੀਂ ਆਉਂਦੇ ਹਾਂ ਉਹ 'ਚ ਆਲਰੇਡੀ ਕਾਫੀ ਸਿਮਿਲਰ ਬਿਜ਼ਨਸ ਆਲਰੇਡੀ ਇਸ ਜਗ੍ਹਾ 'ਤੇ ਹੈਗੇ ਨੇ। ਅਤੇ ਮਿਹਨਤ ਕੀਤੀ ਹੈ ਸਾਰੇ ਸਾਡੇ ਜਿਹੜੇ ਸਟਾਫ ਦੇ ਨੇ ਪ੍ਰੋਪਰ, ਜੇ ਮਾਰਕੀਟਿੰਗ ਦੇ ਉਹਨਾਂ ਨੇ ਮਾਰਕੀਟਿੰਗ ਕੀਤੀ ਹੈ, ਐਡਵਰਟਾਈਜ਼ਿੰਗ ਕੀਤੀ ਹੈ। ਸਾਡੀ ਕੋਸ਼ਿਸ਼ ਹੁੰਦੀ ਕਿ 100% ਅਸੀਂ ਵਧੀਆ ਕਸਟਮਰ ਸਰਵਿਸ ਦਈਏ, ਜਿੰਨਾ ਤੁਹਾਡਾ ਬਿਜ਼ਨਸ ਗਰੋ ਕਰੇ, ਕਸਟਮਰ ਰੋਟੇਸ਼ਨ ਹੋਵੇ।
ਕੀ ਸਰਵਿਸਿਜ਼, ਕੀ ਸੁਵਿਧਾਵਾਂ ਤੁਸੀਂ ਦਿੰਦੇ ਹੋ ਆਪਣੇ ਕਸਟਮਰਸ ਨੂੰ?
ਅਸੀਂ ਜਨਰਲ ਕਾਰ ਸਰਵਿਸ, ਚੈੱਕਅਪ ਤੋਂ ਲੈ ਕੇ ਸਾਰੀਆਂ ਮਕੈਨੀਕਲ ਰਿਪੇਅਰ ਦੀ ਅਸੀਂ ਸਰਵਿਸ ਪ੍ਰੋਵਾਈਡ ਕਰਦੇ। ਆਟੋ ਇਲੈਕਟ੍ਰੀਕਲ ਸਰਵਿਸ ਹੋ ਗਈ, ਮਕੈਨੀਕਲ ਸਰਵਿਸ ਹੋ ਗਈ, ਰੋਡ ਵਰਦੀਨੈਸ ਹੋ ਗਈ, ਕਾਰ ਦਾ ਜਨਰਲ ਇੰਸਪੈਕਸ਼ਨ ਹੋ ਗਈ, ਟਾਇਰਸ ਹੋ ਗਏ, ਬ੍ਰੇਕਸ ਹੋ ਗਈਆਂ, ਟੋਟਲ ਮਕੈਨੀਕਲ ਰਿਪੇਅਰਸ ਕਰਦੇ ਹਾਂ।
ਤੇ ਹਰਪ੍ਰੀਤ, ਇਹ ਦੱਸੋ ਕਿ ਇੱਕ ਸਫਲ ਬਿਜ਼ਨਸ ਲਈ, ਇੱਕ ਟਰਨ ਓਵਰ ਲਿਆਉਣ ਲਈ, ਤਾਂ ਕਿ ਇਨਵੈਸਟਮੈਂਟ ਤੋਂ ਬਾਅਦ ਬਿਜ਼ਨਸ ਵਾਪਸ ਤੁਹਾਨੂੰ ਪੈਸਾ ਬਣਾਉਣ ਸ਼ੁਰੂ ਕਰੇ, ਕਿੰਨਾ ਕੁ ਟਾਈਮ ਲੱਗ ਜਾਂਦਾ?
ਓਨੈਸਟਲੀ ਜਿਹੜਾ ਕਹੀਏ, ਪ੍ਰੋਫਿਟ ਦੇ ਸਾਨੂੰ 2 ਸਾਲ ਲੱਗ ਗਏ ਸੀ। 2 ਸਾਲ ਤੱਕ ਸਾਨੂੰ ਇਹੋ ਹੁੰਦਾ ਸੀ ਕਿ ਅਸੀਂ ਕਿਸੇ ਤਰ੍ਹਾਂ ਐਟਲੀਸਟ ਅਸੀਂ ਖਰਚੇ ਕੱਢਨੇ, ਬ੍ਰੇਕ ਈਵਨ ਅਸੀਂ ਟੱਚ ਕਰੀਏ। ਉਹਦੇ ਨਾਲ ਇਹ ਹੁੰਦਾ ਕਿ ਉਸ ਟਾਈਮ ਦੇ ਵਿੱਚ ਸਾਡਾ ਬਿਜ਼ਨਸ ਜਿਹੜੀ ਆਟੋਮੋਟਿਵ ਦੀ ਕੈਟੇਗਰੀ, ਇਹਦੇ ਵਿੱਚ ਟਾਈਮ ਲੱਗਦਾ। ਅਸੀਂ ਇਹਨੂੰ ਬਹੁਤ ਇੱਕ ਪਲਾਨ ਕੀਤਾ ਹੁੰਦਾ ਕਿ ਸਾਡਾ ਈਅਰਸ ਲੱਗਣਗੇ ਕਿ ਤੁਹਾਨੂੰ ਇੰਨਾ ਪ੍ਰੋਫਿਟ ਆਏਗਾ। ਜੇ ਅਸੀਂ ਪਹਿਲੇ ਦਿਨ ਹੀ ਪ੍ਰੋਫਿਟੇਬਲ ਚੱਲ ਜਾਈਏ, ਯੂ ਨੋ, ਫਿਰ ਉਹ ਤੁਸੀਂ ਲੌਂਗ ਟਰਮ ਸਸਟੇਨ ਨਹੀਂ ਕਰ ਸਕਦੇ, ਬਿਜ਼ਨਸ ਗਰੋ ਕਰਦਾ। ਅਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਕਿ ਇਹਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਇਹਨੂੰ ਉਸ ਲੈਵਲ ਤੱਕ ਪਹੁੰਚਾਇਆ ਜਾਵੇ ਕਿ ਸਾਡਾ ਜਿਹੜਾ ਪ੍ਰੋਫਿਟ ਡੈਫੀਨੇਟਲੀ ਇਨਕਰੀਜ਼ ਹੋਏਗਾ। ਟਰਨ ਓਵਰ ਇਨਕਰੀਜ਼ ਹੋਣੀ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ, ਕਿਉਂਕਿ ਤੁਹਾਡੇ ਖਰਚੇ ਨੇ, ਓਵਰਹੈਡ ਵੀ ਨਾਲ ਨਾਲ ਵੱਧਦੇ ਨੇ। ਮੇਰੀ ਕੋਸ਼ਿਸ਼ ਹੁੰਦੀ ਕਿ ਸਾਨੂੰ ਪ੍ਰੋਫਿਟ ਨਾ ਇਨ ਟਰਮਸ ਆਫ ਫਿਗਰਸ ਬਚੇ, ਬਟ ਐਟ ਦੀ ਐਂਡ ਆਫ ਦੀ ਡੇ ਬਿਜ਼ਨਸ ਤੁਹਾਡਾ ਗਰੋ ਕਰੇ, ਉਹਨੇ ਅਸੀਂ ਸਟਾਫ ਹਾਇਰ ਕਰੀਏ, ਉਹਨਾਂ ਕੰਮ ਵਧਾਈਏ।
ਇਸ ਸਮੇਂ ਕਿੰਨੇ ਵਰਕਰਸ ਨੇ ਤੁਹਾਡੇ ਨਾਲ ਜੋ ਕੰਮ ਕਰਦੇ ਨੇ?
ਸਾਡੀ ਜਿਹੜੀ ਹੋਪਸ ਕਰੋਸਿੰਗ 'ਚ ਬ੍ਰਾਂਚ ਹੈਗੀ ਹੈ ਜੀ, ਉਹ 'ਚ ਸਾਡੇ ਕੋਲ ਇਸ ਵਕਤ 5 ਫੁੱਲ ਟਾਈਮ ਮਕੈਨਿਕ ਹੈਗੇ ਨੇ, 1 ਮੈਨੇਜਰ ਜੀ।
ਤੁਹਾਡਾ ਸਕਸੈਸਫੁਲ ਬਿਜ਼ਨਸ ਹੈ, ਤੁਹਾਨੂੰ ਰੀਸੈਂਟਲੀ ਵਿੰਡਮ ਮਲਟੀਕਲਚਰਲ ਐਂਟਰਪ੍ਰੀਨਿਓਰ ਦਾ ਅਵਾਰਡ ਵੀ ਮਿਲਿਆ ਹੈ, ਸੋ ਕੀ ਸੀਕ੍ਰੇਟ ਹੈ ਇੱਕ ਬਿਜ਼ਨਸ ਨੂੰ ਸਫਲ ਬਣਾਉਣ ਦਾ? ਜਿਵੇਂ ਤੁਸੀਂ ਗਰੋਥ ਦੀ ਗੱਲ ਕੀਤੀ ਕਿ ਨੰਬਰਸ 'ਚ ਨਹੀਂ ਹੁੰਦਾ ਹੈ, ਗਰੋਥ 'ਚ ਹੁੰਦਾ ਹੈ, ਤੁਹਾਡੇ ਕਲਾਇੰਟਸ ਤੁਹਾਡੇ ਕੋਲ ਵਾਪਸ ਆਉਣ, ਤੁਹਾਡਾ ਨਾਮ ਪਤਾ ਲੱਗੇ, ਵਾਟ ਇਜ਼ ਦਿਸ ਸੀਕ੍ਰੇਟ ਬਿਹਾਈਂਡ ਦਿਸ?
ਵੇਖੋ ਜੀ, ਹਜੇ ਤਾਂ ਅਸੀਂ ਆਪ ਸਿੱਖਣ ਦੇ ਹਾਂ, ਬਟ ਮੈਂ ਤੁਹਾਨੂੰ ਕੁਛ ਚੀਜ਼ਾਂ ਦੱਸ ਸਕਦਾ ਨਾ ਕਿ ਜਿਹੜੀ ਅਸੀਂ ਸਮੇਂ ਦੇ ਨਾਲ ਸਿੱਖੀਆਂ। ਇਨੀਸ਼ੀਅਲੀ ਜਦੋਂ ਅਸੀਂ ਸੈਟਅਪ ਕੀਤਾ, ਸਭ ਕੁਛ ਕੀਤਾ, ਕਾਫੀ ਚੀਜ਼ਾਂ ਸਾਡੀਆਂ ਸਾਨੂੰ ਟਰੈਕ 'ਤੇ ਨਹੀਂ ਹੋ ਰਹੀਆਂ ਸੀ, ਸਫਲ ਨਹੀਂ ਮਤਲਬ ਹੋ ਰਹੀਆਂ ਸੀ। ਫਿਰ ਕਿੱਦਾਂ ਕਿਤੇ ਦਿਮਾਗ 'ਚ ਨੈਗੇਟਿਵਿਟੀ ਆ ਜਾਂਦੀ ਸੀ ਕਿ ਨਹੀਂ ਯਾਰ ਕਿਉਂ ਨਾ ਅਸੀਂ ਵਾਈਂਡ ਅਪ ਕਰੀਏ, ਯੂ ਨੋ, ਨਾ ਅੱਗੇ ਲੈ ਕੇ ਚੱਲੀਏ। ਬਟ ਮੈਂ ਕਹਿੰਦਾ ਕਿ ਪੇਸ਼ੈਂਸ ਬਹੁਤ ਜ਼ਰੂਰੀ ਹੈ। ਜਿਹੜੇ ਸੀ ਸਬਰ ਦੇ ਨਾਲ ਸਮੇਂ ਦੇ ਨਾਲ ਸਿੱਖੀਆਂ ਚੀਜ਼ਾਂ, ਕਿਉਂਕਿ ਬਿਜ਼ਨਸ ਨੂੰ ਗਰੋ ਕਰਨ ਵਾਸਤੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਰਾਈਟ ਮੈਨੇਜਮੈਂਟ ਹੋਣੀ ਬਹੁਤ ਜ਼ਰੂਰੀ ਹੈ। ਜੇ ਮੈਂ ਕਹਾਂ ਕਿ ਮੈਂ ਇਕੱਲਾ ਹੀ ਆਪਣਾ ਬਿਜ਼ਨਸ ਦੇ ਵਿੱਚ ਗਰਾਜ ਦੇ ਵਿੱਚ ਮੈਂ ਮੈਨੇਜ ਕਰ ਲਾਂਗਾ, ਹਾਂਜੀ ਮੈਂ ਮੈਨੇਜ ਕਰ ਲੂੰਗਾ, ਡੇ ਟੂ ਡੇ ਆਪਣਾ ਹੈਂਡ ਟੂ ਮਾਊਥ ਮੈਂ ਕਰ ਸਕਦਾ, ਚੱਲ ਜਾਏਗਾ, ਯੂ ਨੋ ਖਰਚੇ ਨਿਕਲਣ ਦੱਸ। ਪਰ ਜੇ ਤੁਸੀਂ ਗਰੋ ਕਰਨਾ ਨਹੀਂ, ਉਹਦੇ ਵਾਸਤੇ ਮੈਨੂੰ ਵਧੀਆ ਐਕਸਪਰਟ ਸਟਾਫ ਲੈ ਕੇ ਆਉਣਾ ਪੈਣਾ। ਉਹਦੇ ਨਾਲ ਜਿੰਨਾ ਸਟਾਫ ਆਏਗਾ ਮੈਂ ਤਾਂ ਸਮਝਦਾ ਉਹਦੇ ਨਾਲ ਉਨੇ ਕਲਾਇੰਟਸ ਬਣਨਗੇ। ਸੋ ਬੇਸਿਕਲੀ ਸਟਾਫ ਅੱਛਾ ਹੋਣਾ ਚਾਹੀਦਾ, ਮੈਨੇਜਮੈਂਟ ਅੱਛੀ ਹੋਣੀ ਚਾਹੀਦੀ ਹੈ। ਫਿਰ ਦੂਜੀ ਚੀਜ਼, ਤੁਹਾਡਾ ਜਿਹੜਾ ਪ੍ਰੋਡਕਟ ਹੈ, ਤੁਸੀਂ ਜਿਹੜੀ ਕਸਟਮਰ ਸਰਵਿਸ ਦੇ ਰਹੇ ਹੋ, ਆਟੋਮੋਟਿਵ 'ਚ ਇੱਕ ਟੈਕਨੀਕਲ ਚੀਜ਼ ਲਾਇਬਿਲਿਟੀ ਬਹੁਤ ਜ਼ਿਆਦਾ। ਕੋਈ ਕਸਟਮਰ ਸਾਡੇ ਕੋਲ ਗੱਡੀ ਛੱਡ ਕੇ ਜਾਂਦਾ, ਅਸੀਂ ਮੇਕ ਸ਼ੋਰ ਕਰਨਾ ਕਿ ਉਹਦੀ ਗੱਡੀ ਠੀਕ ਹੋਵੇ, ਨਾਲ ਨਾਲ ਉਹ ਕਸਟਮਰ ਨੂੰ ਸੈਟੀਸਫੈਕਸ਼ਨ ਵੀ ਹੋਈ ਹੈ, ਕਿਉਂਕਿ ਉਹ ਇੱਕ ਆਪਣੀ ਟਰੱਸਟ ਕਰਕੇ ਤੁਹਾਡੇ ਕੋਲ ਗੱਡੀ ਛੱਡ ਕੇ ਗਿਆ, ਬੜਾ ਵੱਡਾ ਟਰੱਸਟ ਕੀਤਾ ਉਹਨੇ ਤੁਹਾਡੇ ਉੱਤੇ, ਮੀਨੋ ਗੱਡੀ ਨਾਲ ਕੱਲ ਨੂੰ ਕੁਛ ਵੀ ਹੋ ਸਕਦਾ। ਦੂਜੀ ਚੀਜ਼ ਹੈਗੀ ਹੈ ਕਿ ਜਿਹੜੇ ਪ੍ਰਾਈਸ ਥੋੜ੍ਹੇ ਕੰਪੈਟੀਟਿਵ ਹੋਣੇ ਜ਼ਰੂਰੀ ਹੈ। ਇਹਦੇ ਨਾਲ ਮਾਰਕੀਟ ਰਿਸਰਚ ਪ੍ਰੋਪਰ ਕਰੀਦੀ ਹੈ ਕਿ ਆਸ ਪਾਸ ਜਿਹੜੇ ਹੋਰ ਬਿਜ਼ਨਸਿਸ ਹੈਗੇ ਨੇ ਸਿਮਿਲਰ ਟ੍ਰੇਡ ਦੇ ਵਿੱਚ, ਉਹ ਕੀ ਔਫਰ ਕਰ ਰਹੇ ਨੇ, ਅਤੇ ਉਸ ਹਿਸਾਬ ਨਾਲ ਥੋੜ੍ਹਾ ਬੈਲੈਂਸ ਕਰਨਾ ਜ਼ਰੂਰੀ।
ਅੱਛਾ ਇਹ ਦੱਸੋ, ਜਿਵੇਂ ਤੁਸੀਂ ਮਾਰਕੀਟਿੰਗ ਦੀ ਹੁਣ ਗੱਲ ਕੀਤੀ ਸੀਗੀ, ਤੁਸੀਂ ਕਿਸ ਤਰੀਕੇ ਨਾਲ ਮਾਰਕੀਟਿੰਗ ਕਰਦੇ ਹੋ, ਕਿਉਂਕਿ ਅੱਜ ਕੱਲ੍ਹ ਡਿਜੀਟਲ ਵਰਲਡ 'ਤੇ ਬਹੁਤ ਜ਼ਿਆਦਾ ਜ਼ੋਰ ਹੈ, ਪਰ ਕਈ ਬਿਜ਼ਨਸਿਸ ਹਨ ਜੋ ਬਹੁਤ ਜ਼ਿਆਦਾ ਡਿਜੀਟਲ 'ਤੇ ਯੂ ਨੋ ਫੋਕਸ ਕਰਦੇ ਨੇ, ਕਈ ਔਨਲਾਈਨ ਬਿਜ਼ਨਸਿਸ ਹਨ ਜਿਨ੍ਹਾਂ ਦਾ ਹੈ ਹੀ ਪੂਰਾ ਡਿਜੀਟਲ। ਪਰ ਮੈਂ ਇਹ ਜਾਣਨਾ ਚਾਹਾਂਗੀ ਕਿ ਜਿਹੜੇ ਬਿਜ਼ਨਸਿਸ ਨੇ ਜੋ ਫਿਜ਼ੀਕਲ ਫੋਰਮ ਦੇ ਵਿੱਚ ਐਗਜ਼ਿਸਟ ਕਰਦੇ ਨੇ ਇੱਕ ਸ਼ੌਪ ਦੇ ਵਿੱਚ, ਉਹਨਾਂ ਲਈ ਡਿਜੀਟਲ ਮੀਡੀਆ ਕੋਈ ਮਾਇਨੇ ਰੱਖਦਾ ਹੈ?
ਹਾਂਜੀ ਜੀ ਬਿਲਕੁਲ, ਮੈਂ ਤਾਂ ਕਹਾਂਗਾ ਕਿ ਕੋਈ ਵੀ ਬਿਜ਼ਨਸ ਹੋਵੇ ਅੱਜ ਦੇ ਦੌਰ ਦੇ, ਜਿਸ ਜਿਸ ਦੌਰ 'ਚ ਹੈਗੇ ਹਾਂ, ਜਦੋਂ ਅਸੀਂ ਔਨਲਾਈਨ ਐਡਵਰਟਾਈਜ਼ਿੰਗ ਡਿਜੀਟਲ ਮੀਡੀਆ ਦੀ ਤੁਸੀਂ ਗੱਲਬਾਤ ਕਰੀਏ, ਉਹਦੇ ਵਿੱਚ ਇਹਦਾ ਬਹੁਤ ਰੋਲ ਹੁੰਦਾ, ਕਿਉਂਕਿ ਅੱਜ ਕੱਲ੍ਹ ਛੋਟਾ 13 ਸਾਲ ਤੋਂ ਲੈ ਕੇ ਵੀ 50 ਈਅਰਸ ਤੱਕ ਵੀ ਲੋਕ ਜਿਹੜੇ ਆਮ ਕਲਾਇੰਟਸ ਹੁੰਦੇ ਨੇ ਉਹਨਾਂ ਕੋਲ ਐਕਸੈਸ ਹੈਗਾ ਇੰਟਰਨੈਟ ਦਾ, ਅਤੇ ਸਾਡੀ ਕੋਸ਼ਿਸ਼ ਹੁੰਦੀ ਕਿ ਕੋਈ ਵੀ ਫੋਰਮ ਆਫ ਸਾਨੂੰ ਮਾਰਕੀਟਿੰਗ ਮਿਲੇ, ਚਾਹੇ ਉਹ ਔਨਲਾਈਨ ਐਡਵਰਟਾਈਜ਼ਿੰਗ ਹੈ, ਇੰਟਰਨੈਟ ਹੋ ਗਿਆ, ਫੇਸ ਟੂ ਫੇਸ ਵਰਡ ਆਫ ਮਾਊਥ ਹੋ ਗਿਆ, ਕਮਿਊਨਿਟੀ ਦੇ ਜਿਹੜੇ ਐਕਟੀਵਿਟੀਜ਼ ਹੁੰਦੇ ਉਹ 'ਚ ਪਾਰਟੀਸਪੇਸ਼ਨ ਹੋ ਗਈ, ਹੋਰ ਨਿਊਜ਼ ਪੇਪਰ ਹੋ ਗਈ, ਮੈਗਜ਼ੀਨਸ ਵਗੈਰਾ ਹੋ ਗਈ, ਸਾਰੀਆਂ ਅਸੀਂ ਕੋਸ਼ਿਸ਼ ਕਰੀਦੀ ਹਾਂ ਮਾਰਕੀਟਿੰਗ ਅਸੀਂ, ਕਿਉਂਕਿ ਮਾਰਕੀਟਿੰਗ ਬਹੁਤ ਜ਼ਰੂਰੀ ਹੈ ਜੀ, ਐਡਵਰਟਾਈਜ਼ਿੰਗ ਮਾਰਕੀਟਿੰਗ ਬਿਜ਼ਨਸ 'ਤੇ ਰਹਿਣ ਵਾਸਤੇ ਮਾਰਕੀਟਿੰਗ ਚੱਲਦੀ ਰਹਿਣੀ ਚਾਹੀਦੀ ਹੈ, ਅਤੇ ਉਹ ਸਾਡੀ ਜਿਹੜੀ ਡਿਜੀਟਲ ਮੀਡੀਆ ਤੁਸੀਂ ਗੱਲ ਕੀਤੀ ਉਹ ਤਾਂ ਬਹੁਤ ਜ਼ਰੂਰੀ ਹੈ।
ਤੁਸੀਂ ਫੈਮਿਲੀ ਪਰਸਨ ਹੋ, ਤੁਸੀਂ ਮੈਰਿਡ ਹੋ, ਤੁਹਾਡੇ ਬੱਚੇ ਵੀ ਹਨ, ਅਤੇ ਤੁਸੀਂ ਆਪਣੇ ਫੈਮਿਲੀ ਨੂੰ ਆਪਣੇ ਬਿਜ਼ਨਸ ਨਾਲ ਸਭ ਤੋਂ ਪਹਿਲਾਂ ਤਾਂ ਕਿਵੇਂ ਬੈਲੈਂਸ ਕਰਦੇ ਹੋ, ਇਹ ਕਿਵੇਂ ਤੁਸੀਂ ਧਿਆਨ ਰੱਖਦੇ ਹੋ ਕਿ ਤੁਸੀਂ ਆਪਣੀ ਫੈਮਿਲੀ ਨੂੰ ਵੀ ਓਨਾ ਹੀ ਟਾਈਮ ਦਿਓ ਜਿੰਨਾ ਤੁਸੀਂ ਆਪਣੇ ਬਿਜ਼ਨਸ ਵੱਲ ਦੇ ਰਹੇ ਹੋ, ਅਤੇ ਦੂਸਰੀ ਗੱਲ ਕਿ ਫੈਮਿਲੀ ਦੀ ਸਪੋਰਟ ਕਿੰਨੀ ਜ਼ਰੂਰੀ ਹੈ ਤੁਹਾਡੇ ਵਾਸਤੇ?
ਬਿਲਕੁਲ ਜੀ, ਮੈਂ ਤੁਹਾਡੇ ਨਾਲ ਐਗਰੀ ਕਰਦਾ। ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਫੈਮਿਲੀ ਦੇ ਵਿੱਚ ਸਾਡੇ ਪੇਰੈਂਟਸ ਨੇ, ਮੇਰੀ ਛੋਟੀ ਜੀ ਇੱਕ ਬੇਟੀ ਹੈ, 3 ਸਾਲ ਦੀ ਗੁੜੀ ਹੈ। ਫੈਮਿਲੀ ਸਪੋਰਟ ਬਹੁਤ ਜ਼ਰੂਰੀ ਹੈ ਜੀ। ਜਿੱਦਾਂ ਤੁਸੀਂ ਗੱਲ ਕੀਤੀ ਕਿ ਵੇਖੋ, ਕਾਫੀ ਲੋਕਾਂ ਨੂੰ ਲੱਗਦਾ ਕਿ ਲੋਕੀ ਕਹਿੰਦੇ ਨੇ ਕਿ ਯਾਰ ਬਿਜ਼ਨਸ ਵਧੀਆ, ਯੂ ਨੋ ਤੁਸੀਂ ਜੇ ਨਹੀਂ ਦਿਲ ਕਰਦਾ, ਜੇ ਨਹੀਂ ਵੀ ਗਏ ਘਰ ਬੈਠੇ ਹੋ ਤਾਂ ਤੁਹਾਡਾ ਕੰਮ ਚੱਲਣਾ, ਤੁਹਾਨੂੰ ਕਦੀ ਟੈਨਸ਼ਨ। ਬਟ ਮੈਂ ਇਹ ਚੀਜ਼ ਡੈਫੀਨੇਟਲੀ ਕਹਿਣਾ ਚਾਹਾਂਗਾ ਕਿ 9 to 5 ਲੋਕੀ ਕੰਮ ਕਰਦੇ ਹੋਣਗੇ, ਮੰਡੇ ਟੂ ਫਰਾਈਡੇ ਜੋਬ ਕਰਦੇ ਆ, ਸਾਡਾ ਕੋਈ ਟਾਈਮ ਲਿਮਿਟ ਨਹੀਂ ਹੈਗੀ। ਕਈ ਵਾਰੀ ਕੀ ਹੁੰਦਾ ਕਿ 20 ਘੰਟੇ ਵੀ ਮੈਂ ਕੰਮ ਕਰਦਾ, ਈਵਨ ਸਾਡੇ ਵਾਸਤੇ ਵੀਕਐਂਡ ਨਹੀਂ ਹੁੰਦਾ, ਕਿਉਂਕਿ ਜਿੰਨਾ ਟਾਈਮ ਅਸੀਂ ਉੱਥੇ ਸਪੈਂਡ ਕਰਦੇ ਹਾਂ ਸਾਨੂੰ ਉਨਾ ਹੀ ਟਾਈਮ ਆਊਟ ਆਫ ਬਿਜ਼ਨਸ ਸਪੈਂਡ ਕਰਨਾ ਪੈਂਦਾ। ਹੁਣ ਮੈਂ ਤੇ ਸਾਡੀ ਜਿਹੜੀ ਫੈਮਿਲੀ ਹੈ, ਮੇਰੀ ਵਾਈਫ ਹੈ, ਛੋਟੀ ਬੱਚੀ ਹੈ, ਕਈ ਵਾਰੀ ਲੱਗਦਾ ਕਿ ਨਹੀਂ ਉਹ ਟਾਈਮ ਅਸੀਂ ਨਹੀਂ ਦੇ ਪਾਉਂਦਾ ਮੈਂ, ਬਟ ਉਹਨਾਂ ਦੀ ਬਹੁਤ ਬਹੁਤ ਕੋਆਪਰੇਸ਼ਨ ਹੈ ਜੀ, ਉਹਨਾਂ ਦਾ ਪ੍ਰੋਪਰ ਸਪੋਰਟ ਹੈ ਮੈਨੂੰ, ਅਤੇ ਉਹ ਉਹਨਾਂ ਨੂੰ ਪਤਾ ਕਿ ਮਤਲਬ ਇਹ ਵੀ ਜ਼ਰੂਰੀ ਹੈ, ਕਿਉਂਕਿ ਘਰ ਜਾ ਕੇ ਵੀ ਕਾਫੀ ਕੰਮ ਸਾਡਾ ਸ਼ੁਰੂ ਹੁੰਦਾ, ਅਤੇ ਸਾਡੇ ਵਾਸਤੇ ਕੋਈ ਮੰਡੇ ਟੂ ਫਰਾਈਡੇ ਨਹੀਂ ਹੁੰਦਾ, ਵੀਕਐਂਡ 'ਤੇ ਵੀ ਸਾਡਾ ਹੁੰਦਾ।
ਸੋ ਫੈਮਿਲੀ ਸਪੋਰਟ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਆਪਣਾ ਧਿਆਨ,
ਬਹੁਤ ਜ਼ਰੂਰੀ ਹੈ, ਉਸ ਤੋਂ ਬਿਨਾਂ ਮੁਸ਼ਕਲ ਹੈ ਜੀ।
ਅੱਛਾ, ਜਾਣ ਤੋਂ ਪਹਿਲਾਂ ਹਰਪ੍ਰੀਤ ਇੱਕ ਸਵਾਲ, ਤੁਸੀਂ ਸਕਸੈਸਫੁਲ ਬਿਜ਼ਨਸ ਚਲਾ ਰਹੇ ਹੋ, ਸਾਡੀ ਆਰਥਿਕਤਾ ਦੇ ਵਿੱਚ ਵੀ ਤੁਹਾਡੀ ਕੰਟਰੀਬਿਊਸ਼ਨ ਹੈ, ਪਰ ਤੁਹਾਡੇ ਆਪਣੇ ਲਈ ਬਿਜ਼ਨਸ ਆਪਣਾ ਚਲਾਉਣ ਦਾ ਸਭ ਤੋਂ ਸੈਟਿਸਫਾਈਂਗ ਪਾਰਟ ਕੀ ਹੈ? ਕੀ ਕਿਸ ਚੀਜ਼ ਤੋਂ ਤੁਹਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਕਿ ਤੁਸੀਂ ਆਪਣਾ ਬਿਜ਼ਨਸ ਚਲਾ ਰਹੇ ਹੋ?
ਖੁਸ਼ੀ ਮਿਲਦੀ ਹੈ ਬਿਜ਼ਨਸ ਦੇ ਵਿੱਚ ਜਦੋਂ ਤੁਸੀਂ ਕਿਤੇ ਬਾਹਰ ਜਾਂਦੇ ਆਊਟ ਆਫ ਬਿਜ਼ਨਸ, ਕਾਫੀ ਲੋਕਾਂ ਨੂੰ ਪਤਾ ਨਹੀਂ ਹੁੰਦਾ, ਕੁਛ ਜਦੋਂ ਲੋਕੀ ਗੱਲ ਕਰਦੇ ਨੇ ਕਿ ਸਾਡੀ ਇੰਡਸਟਰੀ ਦੇ ਵਿੱਚ ਕਿ ਯਾਰ ਅਸੀਂ ਫਲਾਣੇ ਬੰਦੇ ਤੋਂ ਕਰਾਇਆ ਸੀ, ਉਹ ਜਿਹੜੀ ਇੱਕ ਫੀਡਬੈਕ ਹੁੰਦੀ ਹੈ, ਚਾਹੇ ਉਹ ਨੈਗੇਟਿਵ ਹੋਵੇ, ਯੂ ਨੋ ਕਈ ਕਸਟਮਰ ਹੋਣਗੇ 100% ਸੈਟਿਸਫੈਕਸ਼ਨ ਨਹੀਂ ਹੁੰਦੀ, ਬਟ ਮੈਂ ਉਸ ਚੀਜ਼ ਨੂੰ ਬੜਾ ਕਈ ਵਾਰੀ ਅੱਛਾ ਮੈਨੂੰ ਲੱਗਦਾ ਵਾ ਜਦੋਂ ਕਿਤੇ ਗੱਲਬਾਤ ਹੁੰਦੀ ਹੈ ਕਿ ਲੋਕ ਯਾਰ ਮੈਂ ਉਹ ਫਲਾਣੇ ਬੰਦੇ ਕੋਲ ਕੰਮ ਕਰਾਇਆ ਸੀ, ਜਦੋਂ ਕਿ ਸਾਡਾ ਨਾਮ ਲੈਂਦਾ ਬਿਜ਼ਨਸ ਦਾ ਕਿ ਨਹੀਂ ਯਾਰ, ਉਹ ਫਿਰ ਬੜੀ ਸੈਟਿਸਫੈਕਸ਼ਨ ਦੀ ਖੁਸ਼ ਹੁੰਦੀ ਕਿ ਨਹੀਂ ਯਾਰ ਅਸੀਂ ਕੁਛ ਕਰ ਰਹੇ ਹਾਂ। ਅਤੇ ਖਾਸ ਕਰ ਸਾਡੇ ਏਰੀਏ ਦੇ ਵਿੱਚ ਆਪਣੀ ਕਮਿਊਨਿਟੀ ਹੋ ਕੇ ਕਾਫੀ ਲੋਕ ਹੁੰਦੇ ਨੇ, ਉਹ ਕਹਿੰਦੇ ਕਿ ਨਹੀਂ ਯਾਰ ਇਹਨਾਂ ਕੋਲ ਫਲਾਣਾ, ਇਹਨਾਂ ਕੋਲ ਜਾਣਾ, ਉਹ ਕਰਨਾ, ਅਤੇ ਇਹ ਚੀਜ਼ ਸਾਨੂੰ ਅੱਛੀ ਲੱਗਦੀ ਕਿ ਅਸੀਂ ਜਦੋਂ ਹਾਰਡਵਰਕ ਕਰਦੇ ਹਾਂ, ਮਿਹਨਤ ਕਰਦੇ ਹਾਂ, ਅੱਛਾ ਆਪਣੇ ਵੱਲੋਂ ਕਰੀਦਾ ਅਤੇ ਸਾਨੂੰ ਉਹਦੀ ਰਿਟਰਨ ਮਿਲਦੀ ਹੈ ਜੀ।
ਜੋ ਲੋਕ ਸੋਚ ਰਹੇ ਨੇ ਇਸ ਵੇਲੇ ਕਿ ਉਹ ਆਪਣਾ ਸਮਾਲ ਬਿਜ਼ਨਸ ਚਲਾਉਣਾ ਚਾਹੁੰਦੇ ਨੇ, ਉਹਨਾਂ ਲਈ ਤੁਸੀਂ ਕੋਈ ਟਿਪਸ ਜਾਂ ਕੋਈ ਸਲਾਹ
ਉਹ ਚੀਜ਼ਾਂ ਮੈਂ ਸ਼ੇਅਰ ਕਰਨਾ ਚਾਹੂੰਗਾ ਕਿ ਜਿਹੜੇ ਨਵਾਂ ਕੋਈ ਇਸ ਲਾਈਨ 'ਚ ਜਾਂ ਕਿਸੇ ਵੀ ਬਿਜ਼ਨਸ 'ਚ ਆਉਣਾ ਚਾਹੁੰਦਾ ਉਹਨਾਂ ਨੂੰ ਚੀਜ਼ ਸ਼ਾਇਦ ਹੈਲਪ ਕਰ ਪਾਏ ਕਿ ਸਭ ਤੋਂ ਪਹਿਲਾਂ ਤਾਂ ਹੁੰਦਾ ਕਿ ਤੁਹਾਨੂੰ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ। ਉਹ ਸ਼ੁਰੂ ਹੁੰਦਾ ਤੁਸੀਂ ਘਰੋਂ ਨਿਕਲਦੇ ਹੋ ਟਰੈਵਲ ਕਰਕੇ ਜਦੋਂ ਅਸੀਂ ਕੰਮ 'ਤੇ ਪਹੁੰਚਦੇ ਹੋ, ਕਿਉਂਕਿ ਇਹ ਸਾਰੀ ਡਿਸੀਜਨ ਮੇਕਿੰਗ ਪ੍ਰੋਸੈਸ ਹੈ ਅਤੇ ਪੋਜ਼ਿਟਿਵਿਟੀ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਤੁਸੀਂ ਇਨਵੈਸਟਮੈਂਟ ਕਰਦੇ ਹੋ, ਪਹਿਲੀ ਗੱਲ ਤਾਂ ਇਹ ਹੁੰਦੀ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਕਰੀਏ ਜਾਂ ਨਾ ਕਰੀਏ। ਮੈਂ ਇਹੋ ਚੀਜ਼ ਕਹਿਣਾ ਚਾਹਾਂਗਾ, ਤੁਸੀਂ ਪਹਿਲਾਂ ਆਪਣੀ ਫੀਲਡ ਦੇ ਵਿੱਚ ਜੋ ਕਰਨਾ ਚਾਹੁੰਦੇ ਹੋ ਆਪਣੇ ਆਪ ਨੂੰ ਪ੍ਰਿਪੇਅਰ ਕਰੋ ਕਿ ਤੁਸੀਂ ਕਿਆ ਕਰ ਸਕਦੇ ਹੋ, ਤੁਹਾਡੇ ਕੋਲ ਉਹ ਸਕਿੱਲਸ ਹੈਗੀਆਂ ਜਾਂ ਤੁਸੀਂ ਕੋਈ ਪਲਾਨ ਕੀਤਾ, ਉਹ ਪਰਟੀਕੁਲਰ ਐਕਸਪਰਟੀਜ਼ ਹੈਗੀ, ਕੁਆਲੀਫਿਕੇਸ਼ਨ ਹੈਗੀ, ਇਹ ਪ੍ਰੋਡਕਟ ਤੁਸੀਂ ਲੈ ਕੇ ਆ ਰਹੇ ਹੋ, ਫਿਰ ਤੁਸੀਂ ਉਹਨੂੰ ਅੱਛੇ ਤਰੀਕੇ ਨਾਲ ਪਲਾਨ ਕਰੋ, ਪ੍ਰੋਪਰ ਉਹਨੂੰ ਤੁਸੀਂ ਰਾਈਟਿੰਗ ਦੇ ਵਿੱਚ ਲੈ ਕੇ ਆਓ, ਬਿਜ਼ਨਸ ਪਲਾਨ ਬਣਾਓ ਕਿ ਯਾਰ ਇਹ ਚੀਜ਼ ਹੈ। ਸਾਰੀ ਜੋ ਬਿਜ਼ਨਸ ਪਲਾਨ ਬਣਦਾ ਪ੍ਰੋਪਰ ਅਕਾਊਂਟੈਂਟ ਨਾਲ ਤੁਸੀਂ ਆਪਣਾ ਪ੍ਰੋਪਰ ਕਾਉਂਸਲਿੰਗ ਲਵੋ, ਉਹਨਾਂ ਕੋਲ ਤੁਸੀਂ ਐਡਵਾਈਸ ਲਵੋ, ਫਿਰ ਤੁਸੀਂ ਪਿੱਛੇ ਨਹੀਂ ਹਟਣਾ। ਕਈ ਵਾਰੀ ਕੀ ਹੁੰਦਾ ਕਿ ਚੀਜ਼ਾਂ ਨਹੀਂ ਸਾਡੀਆਂ, ਅਸੀਂ ਜੋ ਮੈਨੇਜ ਪਲਾਨ ਕਰਦੇ ਹਾਂ ਸਾਡੇ ਹੱਥ ਵਸ ਨਹੀਂ ਹੁੰਦਾ, ਬਟ ਤੁਸੀਂ ਕੋਸ਼ਿਸ਼ ਕਰਦੇ ਰਹੋ, ਪਿੱਛੇ ਨਹੀਂ ਹਟਣਾ। ਜਦੋਂ ਤੁਸੀਂ ਸਟੈਪ ਬੈਕ ਹੋਗੇ ਫਿਰ ਨੈਗੇਟਿਵਿਟੀ ਆ ਜਾਏਗੀ, ਉਹ ਆਈ ਥਿੰਕ ਚੀਜ਼ਾਂ ਸਹੀ ਨਹੀਂ ਹੋਣਗੀਆਂ। ਅੱਗੇ ਵੱਧ ਤੋਂ ਪੋਜ਼ਿਟਿਵ ਹੁੰਦੇ ਰਹੋ, ਹੌਲੀ ਹੌਲੀ ਸਿੱਖ ਕੇ ਗਲਤੀਆਂ ਨਾਲ ਤੁਸੀਂ ਰੈਕਟੀਫਾਈ ਕਰਕੇ ਉਹਨੂੰ ਤੁਸੀਂ ਡੈਫੀਨੇਟਲੀ ਉਸ ਚੀਜ਼ 'ਤੇ ਪਹੁੰਚੋਗੇ। ਹਾਂਜੀ, ਕਮਿਟਮੈਂਟ ਹੋਣੀ ਬਹੁਤ ਜ਼ਰੂਰੀ ਹੈ, ਡੈਡੀਕੇਸ਼ਨ ਬਹੁਤ ਜ਼ਰੂਰੀ ਹੈ। ਜੇ ਤੁਸੀਂ ਸੋਚੋਗੇ ਕਿ ਮੈਂ ਕਿਸੇ ਉੱਤੇ ਛੱਡਦਾ ਜਾਂ ਮੈਂ ਕਿਸੇ ਉੱਤੇ ਰਿਲਾਏ ਕਰ ਲਾਂ, ਤੁਹਾਨੂੰ ਆਪਣੇ ਆਪ ਨੂੰ ਕਮਿਟਮੈਂਟ ਦੇਣੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ, ਪਿੱਛੇ ਨਹੀਂ ਹਟਣਾ।
ਹਰਪ੍ਰੀਤ, ਬਹੁਤ ਅੱਛਾ ਲੱਗਿਆ ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਨਾਲ ਸਾਂਝ ਪਾਈ ਤੇ ਆਪਣੇ ਬਿਜ਼ਨਸ ਸੀਕ੍ਰੇਟਸ ਵੀ ਸਾਡੇ ਨਾਲ ਸਾਂਝੇ ਕੀਤੇ। ਅੱਗੇ ਵਾਸਤੇ ਵੀ ਸ਼ੁਭਕਾਮਨਾਵਾਂ ਤੇ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ।